ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕਿਆ ਸੁਣਿੰਦੋ ਕੂੜ ਵੰਜਣ ਪਵਣ ਝੁਲਾਰਿਆ ਨਾਨਕ ਸੁਣੀਅਰ ਤੇ ਪਰਵਾਣ ਜੋ ਸੁਣਿੰਦੇ ਸੱਚ ਧਣੀ ਕਿਆ ਸੁਣਿੰਦੋ ਕੂੜ ਵੰਜਣ ਪਵਣ ਝੁਲਾਰਿਆ ਨਾਨਕ ਸੁਣੀਅਰ ਤੇ ਪਰਵਾਣ ਜੋ ਸੁਣਿੰਦੇ ਸੱਚ ਧਣੀ ਛੰਤ ਤਿਨ ਘੋਲ ਕਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ ਸੀ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੀ ਸਹਿਜ ਸੁਹੇਲੇ ਗੁਣ ਅਮੋਲੇ ਜਗਤ ਉਧਾਰਣ ਆਏ ਪੈ ਬੋਹਿਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲਗਾਏ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਹੁ ਨਾਨਕ ਤਿਸ ਕੋਲ ਕਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਹੁ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਂ ਤੋ ਧਿਰ ਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ नानक करके बोले। शहनशाह हरदुआलम साहिब कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो, करो रसना पवित्र आओ गज के फतेह बुलाओ जी। वाहिगुरु जी का खालसा, वाहिगुरु जी की फतेह। गुरु सवार्यो आप वडभागीओ जो सतगुरु जी दी पावन पवित्र दरगाह अंदर बैठ के अमृत वेले तो जिथे रब्बी बाणी अलाही बाणी दा कीर्तन आप जी सरवण कर रहे से, सतगुरु जी ने सुभाग बख्शिश कीता है जो अज सचखंड श्री हरिमंदर साहब तो मुबारक हुक्मनामे की बख्शिश हुई है, उस दी विचार गुरुद्वारा दीवान हाल मंजी साहब विखे बैठ के रल मिल के करन दा इस पाग बख्शिश होया है। अज दा मुबारक हुक्मनामा वडहंस राग अंदर पंचम गुरदेव धन गुरु अर्जन देव महाराज जी बख्शिश कर रहे ने, जो धन गुरु ग्रंथ साहिब महाराज जी दे अंग 577 ते सवायमान है। इस मुबारक हुक्मनामे अंदर चार श्लोक ते चार शंत ने, एक श्लोक और एक शंत दा मूल पाठ आप जी ने सरवण कीता। सतगुरु जी अंदर दा टिकाओ बख्शिश करन, आप मेर परिया सिर ते हाथ रखन और आप ही अपने इस मुबारक हुक्मनामे दी विचार करवा लैन। सतगुरु जी की बख्शिश करदे ने, आओ बड़े ही प्यार नाल सरवण करिए जी।
सतनाम श्री वाहे गुरु साहिब जी, श्लोक क्या सुनिंदो कूड़, वंजन पवन चुलारिया।
इस श्लोक अंदर मेरे साहेब जी बख्शिश पै करदे ने, कहिंदे ने हे प्राणी क्या सुनेंदो कूड़ वंजन पवन चुलारिया। कूड़ दा अर्थ है झूठ, जेड़ी चीज नहीं रहनी। कहिंदे ने हे प्राणी तू की उन्हां चीजां नूं सुनना जेड़िया चीजा ने सदीवी साथ नहीं देना। हुण उह केड़िया चीजा ने? मनुख उन्हां चीजा दे मगर दौड़दा है जो संसारी ने, जो पदार्थ ने। धन दौलत है, माया है, संसार है, परिवार है, इन्हां दे पिछे ते बड़ा दौड़दा है। पर मेरे साहब जी कहिंदे ने इह चीजा कदे भी सदीवी नहीं रहिंदियां, ये ते संसार नाशवान है ते उहदे विच जो भी तेनू मिलिया है ना ये नाशवान है। तू इन्हां पदार्थां दे मगर ना दौड़, केवल एक परमेश्वर दा नाम है जो सदीवी रहण वाला है। ते मेरे साहब ने कहा, कहिंदे ने कि ए जिन्हां चीज़ां दे मगर तू दौड़ना ना ये अज हैण ते कल नहीं, एक दिन तेनू ये चीज़ां ही धोखा देणगियां। पर प्यारिया सब कुछ जानदिया होया बाणी बार बार सानू प्रेरणा कर दे, पर फिर भी मनुख उस पासे जो तुरद ना तो फिर कबीर साहब जी दे पावन बचन चेते करिए। कहिंदे ने कबीर मन जाने सब बात, जानत ही औगण करे काहे की कुसलात, हाथ दीप कुएं परे। कहिंदे ने दीवे दा कोई दोष ना जानी, दोष तेरा अपना है, तू दीवे तो फैजयाब नहीं हो सकिया। सानू बाणी ये रोशनी देंदी है, साडा मार्गदर्शन करदी है कि प्यारिया तू किस पासे तुरिया जा रहा, इन्हां चीज़ां ने तेरा साथ नहीं देना, ये ते केवल झूठ है। मेरे साहब जी ने बख्शिश की, क्या सुनेंदो कूड़ वंजन पवन चुला रहा। वंजन का अर्थ असी जानते हैं कि चले जाना है, भाव की है कि यह जिमें हवा का झोंका आंदा है तो चला गया, इस तरह ही ये जो तेनू दृष्टमान नजर आ रहा ना, इसनू एक हवा के झोंके की तरह जान। अज सुख है कल नहीं होवेगा, अज धन दौलत है कल नहीं होवेगा, जिन्ना कोलों अज सुख भालद कल नू ओ ही तेरे दुखां दा कारण भी बनगे। पर प्राणी सतगुरु जी दे इन्ना मुबारक बचना नू जे ते पल्ले बन लवे ते सच जाण्यो जीवन विच कदे धोखा नहीं खाएगा। पर बाणी सानू सुचेत करदी है बार बार, पर जदों मनुख इस माया दे पिछे दौड़दा ते बाणी वाले पास्यों कन्नी कतरांदा, बाणी ते चंगी नहीं लगती, वो कूड़ चीज़ां चंगियां लगदियां ने, उन्हां चीज़ां दे मगर दौड़दा जिन्हां दे नाल अंदरों इहदा प्यार बन चुका है, उन्हां वास्ते फिर समां वी कढ लैंदा। पर मनुख दे कोल बाणी वास्ते समां नहीं, गुरु वास्ते समां नहीं, कारण की है कि जिन्हां चीज़ां नूं इसने जरूरी मन लिया उन्हां वास्ते इहदे कोल समां वी निकल आउंदा। तो मेरे साहब जी बख्शिश कर रहे ने, पातशाह जी कहिंदे ने, क्या सुणेंदो कूड़ वंजन पवन चला रहा। कहन लगे ये ते पवन दे हवा दे झोंके दी तरह जिन्ना नू तू सुनना ना इन्ना तेरा साथ छड़ जाना है।
नानक सुनियर ते परवान जो सुनेंदे सच तनी।
सुनियर ते परवान, सुनियर दा अर्थ है कन। कहिंदे ने साहब जी कहिंदे ने हे नानक ओ कन परवान ने, ओ कन उस मालक दी दरगाह विच परवान ने, केड़े जेड़े सदा रहण वाले उस परमेश्वर दे नाम नू सुनदे ने। उस मालक ने सानू कन दिते ते इस करके सन, ए सरवणो मेरियो साचै सुनने नू पठाए, साचै सुनने नू पठाए शरीर लाए सुनो सत बाणी। इस वास्ते कन दिते सन बाणी सुनने वास्ते, पर मनुख दे कन ते लच्चर गीतां वाले पासे जिन्ने दौड़दे ने उन्ने बाणी वाले पासे नहीं दौड़दे। ते सच जाण्यो जिन्ने निंदिया चुगली वाले पासे चलदे ने उन्ने परमेश्वर दी सिफत सलाह वाले पासे नहीं चलदे। मेरे साहब जी कहिंदे ने जे तेरे कन उस मालक दी सिफत सलाह नहीं ना सुनदे ते सच जाणी ए तेरे कन मिथ्या ने, तेरे कन झूठ ने। मेरे साहब जी ने बख्शिश की, मिथ्या सरवण पर निंदा सुने। कहिंदे ने तेरे सरवण मिथ्या ने जेड़े दूजियां दी निंदिया सुनदे ने, ते अपने अंदर झाती मारीए। मैं ते अक्सर वेखदा कि जे किते कथा कीर्तन हो रहा होवे ना ते उस पासे मनुख सुनन वास्ते तैयार नहीं, बैठन लई तैयार नहीं, पर जे किते बाहर कोई गाली गलोच करदा होवे, एक दूजे नूं गंदियां गालियां कढ रहे होण ते बंदा जिन्ने मर्जी जरूरी काम लगा होवे ना उह छड के भी दौड़ के बाहर जाके वेखण दा यतन करदा। कोई मनुख बाणी पढ़ रहा होवे उहदे कोल कोई बैठन लई तैयार नहीं जे हुंदा। सच जाण्यो ये साड़ी त्रासदी कह सकने आ, असी तो अखंड पाठ साहब रखवा लैने हैं ना, तो मैनू माफ़ करियो, मैं देश विच वी ते विदेशों विच वी ये वेखदा अखंड पाठ साहब रखवाया जांदा है ते उस तो बाद जदों भाई जी ने पांच पौड़ियां जपजी साहब दियां पढ़ियां देग वरता दित्ती, फिर तो कोई भागां वाले जे जिहड़ा अंदर बैठ के बाणी सुणदा होवे। असी बाहर बैठ के एक दूजे की निंदिया चुगली करन वास्ते जिन्ने यतनशील हाँ उन्ने अंदर बैठ के कोई बाणी सुन लई तैयार नहीं जे हुंदा। ते असी ते फिर विदेशों विच ते पानी दियां बोतलां भर के रखदे ने, ते असी एक वड्डा सारा जग लै के वह भर के गुरु ग्रंथ साहब के थले रख देने। ਪੁੱਛੀਏ ਨਾ ਪਾਣੀ ਕਿਉਂ ਰੱਖਿਆ, ਤੇ ਕਹਿਣਗੇ ਜੀ ਪਾਣੀ ਦੇ ਉੱਤੇ ਬਾਣੀ ਪੜੀ ਜਾਣੀ ਹੈ, ਇਹ ਪਾਣੀ ਅੰਮ੍ਰਿਤ ਬਣ ਜਾਣਾ, ਇਹਦੇ ਵਿੱਚ ਤੇ ਕੋਈ ਦੋ ਰਾਵਾਂ ਨਹੀਂ। ਬਾਣੀ ਦਾ ਤੇ ਹਰੇਕ ਚੀਜ਼ ਤੇ ਅਸਰ ਹੈ, ਬਾਣੀ ਦਾ ਤੇ ਬਨਸਪਤੀ ਤੇ ਵੀ ਅਸਰ ਹੈ, ਹਰੇਕ ਜ਼ਰੇ ਤੇ ਅਸਰ ਹੁੰਦਾ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਉਦੋਂ ਵੀ ਪਾਣੀ ਦੇ ਉੱਤੇ ਬਾਣੀ ਪੜੀ ਜਾਂਦੀ ਹੈ। ਪਾਣੀ ਤੇ ਬੜਾ ਪ੍ਰਬਲ ਅਸਰ ਹੈ ਬਾਣੀ ਦਾ, ਪਰ ਪ੍ਰਾਣੀ ਤੇ ਅਸਰ ਕਿਉਂ ਨਹੀਂ? ਕਿਉਂਕਿ ਪ੍ਰਾਣੀ ਦੇ ਕੋਲ ਟਾਈਮ ਕੋਈ ਨਹੀਂ ਬਾਣੀ ਸੁਣਨ ਵਾਸਤੇ। ਪ੍ਰਾਣੀ ਨੇ ਆਪਣੇ ਥਾਂ ਤੇ ਪਾਣੀ ਰੱਖ ਲਿਆ ਕਿ ਲੈ ਤੂੰ ਸੁਣ ਬਾਣੀ, ਤੇ ਤੀਜੇ ਦਿਨ ਤੈਨੂੰ ਵੀ ਪੀ ਲਾਂਗੇ ਤੇ ਸਾਡਾ ਵੀ ਮਸਲਾ ਹੱਲ ਹੋ ਜਾਏਗਾ। ਅਸੀਂ ਆਪਣੇ ਥਾਂ ਤੇ ਪਾਣੀ ਰੱਖ ਲਿਆ, ਸਾਡੇ ਕੋਲ ਟਾਈਮ ਕੋਈ ਨਹੀਂ ਜੇ ਬਾਣੀ ਸੁਣਨ ਵਾਸਤੇ। ਨਿੰਦਿਆ ਚੁਗਲੀ ਸੁਣਨ ਵਾਸਤੇ ਮਨੁੱਖ ਤਿਆਰ ਹੈ, ਪਰ ਪਰਮੇਸ਼ਰ ਦਾ ਨਾਮ ਸੁਣਨ ਵਾਸਤੇ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਮਿਥਿਆ ਸਰਵਣ ਪਰ ਨਿੰਦਾ ਸੁਣੇ, ਮਿਥਿਆ ਹਸਤ ਪਰ ਦਰਬ ਕੋ ਹਰੇ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੁਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਬਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਕਹਿੰਦੇ ਨੇ ਤੇਰੀ ਦੇਈ ਤਾਂ ਹੀ ਸਫਲਾ ਹੈ ਜੇ ਤੂੰ ਹਰੀ ਦਾ ਨਾਮ ਜਪਣਾ, ਉਹਦੀ ਸਿਫਤ ਸਲਾਹ ਵਿੱਚ ਜੁੜੇਗਾ ਤੇ ਤੇਰੀ ਇਹ ਕਾਇਆ ਸਫਲ ਹੈ, ਨਹੀਂ ਤੇ ਤੇਰੇ ਚਰਨ ਵੀ ਮਿਥਿਆ ਨੇ, ਤੇਰੇ ਨੇਤਰ ਵੀ ਮਿਥਿਆ ਨੇ, ਤੇਰੀ ਨਾਸਕਾ ਵੀ ਮਿਥਿਆ ਹੈ, ਤੇਰੇ ਹੱਥ ਵੀ ਮਿਥਿਆ, ਤੇਰੇ ਪੈਰ ਵੀ ਮਿਥਿਆ, ਇੱਥੋਂ ਤੱਕ ਤੇਰੇ ਨੇਤਰ ਵੀ ਮਿਥਿਆ, ਤੇਰੇ ਕਰਨ ਵੀ ਮਿਥਿਆ। ਜੇ ਤੂੰ ਇਹਨਾਂ ਦੇ ਨਾਲ ਉਸ ਮਾਲਕ ਦੀ ਸਿਫਤ ਸਲਾਹ ਨਹੀਂ ਸੁਣੀ, ਜੇ ਤੂੰ ਕੇਵਲ ਨਿੰਦਿਆ ਚੁਗਲੀ ਸੁਣਦਾ ਰਿਹਾ, ਜੇ ਤੂੰ ਕੇਵਲ ਤੇ ਕੇਵਲ ਪ੍ਰਾਏ ਰੂਪ ਤੇ ਤੇਰੀਆਂ ਨਜ਼ਰਾਂ ਟਿਕ ਗਈਆਂ, ਤੇਰੇ ਨੇਤਰ ਵੀ ਮਿਥਿਆ ਨੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਉਹ ਕੰਨ ਸਫਲ ਨੇ ਜਿਹੜੇ ਕੰਨ ਉਸ ਮਾਲਕ ਦੀ ਸਿਫਤ ਸਲਾਹ ਸੁਣਦੇ ਹਨ।
ਛੰਤ ਤਿੰਨ ਘੋਲ ਘੁਮਾਈ, ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ।
ਕਹਿੰਦੇ ਨੇ ਮੈਂ ਉਹਦੇ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਆਪਣੇ ਸਰਵਣਾਂ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਨੂੰ ਸੁਣਿਆ ਹੈ।
ਸੀ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ।
ਕਹਿੰਦੇ ਨੇ ਉਹ ਹੀ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਸੁੱਖ ਮਾਣਦੇ ਨੇ ਜਿਨ੍ਹਾਂ ਨੇ ਰਸਨਾ ਦੇ ਨਾਲ ਉਸ ਮਾਲਕ ਦੀ ਸਿਫਤ ਸਲਾਹ ਕੀਤੀ ਹੈ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਤੇ ਇਹ ਰਸਨਾ ਕੇਵਲ ਸਵਾਦਾਂ ਵਿੱਚ ਗਲਤਾਨ ਰਹਿੰਦੀ ਹੈ, ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਇਹ ਰਸਨਾ ਉਸ ਮਾਲਕ ਨੇ ਸਿਫਤ ਸਲਾਹ ਵਾਸਤੇ ਦਿੱਤੀ ਹੈ, ਤਾਂ ਕਿ ਉਸ ਮਾਲਕ ਦੀ ਸਿਫਤ ਸਲਾਹ ਕੀਤੀ ਜਾ ਸਕੇ। ਔਰ ਇਹ ਕੇਵਲ ਮਨੁੱਖ ਦੇ ਕੋਲ ਮਾਲਕ ਨੇ ਇਹ ਮਨੁੱਖ ਨੂੰ ਤੌਫੀਕ ਬਖਸ਼ਿਸ਼ ਕੀਤੀ ਹੈ। ਇਹ ਕਿਰਪਾ ਮਨੁੱਖ ਤੇ ਹੈ, ਬਾਕੀ ਜੀਵਾਂ ਦੇ ਕੋਲ ਇਹ ਸ਼ਬਦ ਨਹੀਂ, ਅਲਫਾਜ਼ ਨਹੀਂ ਜਿਨ੍ਹਾਂ ਦੇ ਨਾਲ ਇਹ ਜਪ ਸਕੇ। ਪਰ ਇਹ ਤੇ ਸਾਡੇ ਵੱਡੇ ਭਾਗ ਨੇ, ਉਸ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ। ਪਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਭਾਗਾਂ ਵਾਲੇ ਜੇ ਉਸ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕਦੇ ਨੇ, ਉਹ ਜੀਵਨ ਵਿੱਚ ਸੁੱਖ ਮਾਣਦੇ ਨੇ ਜਿਹੜੇ ਆਪਣੀ ਰਸਨਾ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ।
ਸੀ ਸਹਿਜ ਸੁਹੇਲੇ ਗੁਣਾ ਅਮੋਲੇ, ਜਗਤ ਉਦਾਹਰਣ ਆਏ।
ਕਹਿੰਦੇ ਨੇ ਸੇ ਸਹਿਜ ਸੁਹੇਲੇ ਗੁਣੇ ਅਮੋਲੇ। ਕਹਿੰਦੇ ਨੇ ਉਹ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ, ਸਹਿਜ ਅਵਸਥਾ ਵਿੱਚ ਟਿਕ ਕੇ ਜਦੋਂ ਨਾਮ ਜਪਦੇ ਨੇ ਨਾ, ਤੇ ਨਾਮ ਦੁਆਰਾ ਉਹ ਅਮੋਲੇ ਭਾਵ ਕੇ ਵੱਡੇ ਅਮੋਲ ਹੋ ਜਾਂਦੇ ਨੇ, ਵੱਡੇ ਗੁਣਾਂ ਵਾਲੇ ਹੋ ਜਾਂਦੇ ਨੇ। ਸਹਿਜ ਕਹਿੰਦੇ ਨੇ, ਸਹਿਜ ਸਹੇਲੇ ਗੁਣੇ ਅਮੋਲੇ ਜਗਤ ਉਦਾਹਰਣ ਆਏ। ਉਹਨਾਂ ਦਾ ਆਉਣਾ ਕਿਸ ਵਾਸਤੇ ਹੈ? ਉਹ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਨੇ, ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਆਉਂਦੇ ਨੇ, ਕਿਉਂਕਿ ਮਨੁੱਖਤਾ ਇਸ ਸੰਸਾਰ ਸਮੁੰਦਰ ਵਿੱਚ ਡੁੱਬਦੀ ਜਾ ਰਹੀ ਹੈ। ਕੋਈ ਵਿਰਲਾ ਭਾਗਾਂ ਵਾਲਾ ਹੈ ਜਿਹੜਾ ਇਹਦੇ ਤੋਂ ਪਾਰ ਲੰਘ ਸਕਦਾ ਹੋਵੇ? ਬਹੁਤੀਆਂ ਜੀਵਨ ਦੀਆਂ ਬੇੜੀਆਂ ਡੁੱਬਦੀਆਂ ਜੇ, ਅਤੇ ਡੁੱਬਣ ਦਾ ਇੱਕੋ ਹੀ ਕਾਰਨ ਹੈ, ਉਹ ਕੀ ਹੈ? ਮੇਰੇ ਸਾਹਿਬ ਜੀ ਕਹਿੰਦੇ ਨੇ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤਾਂ ਡੁੱਬੀ ਹਲੇ। ਕਹਿੰਦੇ ਨੇ, ਵੇਖਿਆ ਕਿ ਮੋਹ ਦੇ ਚਿੱਕੜ ਵਿੱਚ ਇੰਨੇ ਕੁ ਪੈਰ ਫਸੇ ਨੇ ਕਿ ਸੰਸਾਰ ਇਸ ਸੰਸਾਰ ਸਾਗਰ ਵਿੱਚ ਡੁੱਬਦਾ ਜਾ ਰਿਹਾ ਹੈ। ਇਸ ਨੂੰ ਪਾਰ ਕਰਨਾ ਤਾਂ ਕੇਵਲ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਦਾ ਖੁਲਾਸਾ ਕੀਤਾ। ਜਦੋਂ ਸਵਾਲ ਕੀਤਾ ਸੀ ਨਾ ਚਰਪਟ ਨਾਥ ਜੋਗੀ ਨੇ, ਅਤੇ ਜੋਗੀ ਸਵਾਲ ਕਰਦਾ ਮੇਰੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ 'ਤੇ, ਕਹਿਣ ਲੱਗਾ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਕਹਿੰਦੇ ਨੇ ਇਹ ਜਿਹੜੀ ਦੁਨੀਆ ਹੈ ਇਹ ਦੁੱਤਰ ਸਾਗਰ ਹੈ, ਜਿਹਨੂੰ ਤਰਿਆ ਨਹੀਂ ਜਾ ਸਕਦਾ, ਅਤੇ ਇਹਦੇ ਤੋਂ ਕਿਵੇਂ ਪਾਰ ਲੰਘੀਏ? ਕਹਿਣ ਲੱਗੇ, ਕੋਈ ਸਾਨੂੰ ਤਰਨ ਦੀ ਜਾਚ ਦੱਸੋ। ਅਤੇ ਮੇਰੇ ਸਾਹਿਬ ਗੁਰੂ ਨਾਨਕ ਦੇਵ ਜੀ ਹੱਸ ਪਏ, ਕਹਿਣ ਲੱਗੇ, ਭਲਿਓ ਪਹਿਲਾਂ ਤੁਰਨਾ ਸਿੱਖ ਲਓ ਫਿਰ ਤਰਨਾ ਵੀ ਸਿੱਖ ਲਿਆ ਜੇ, ਅਜੇ ਤਾਂ ਤੁਰਨਾ ਹੀ ਨਹੀਂ ਆਇਆ, ਤਰਨਾ ਤਾਂ ਬੜੀ ਦੂਰ ਦੀ ਗੱਲ ਹੈ। ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਉਦੂ ਨਾਨਕ ਦੇਵ ਸੱਚਾ ਵਿਚਾਰ। ਕਹਿੰਦੇ ਨੇ ਇੱਥੇ ਸੱਚ ਦੀ ਵਿਚਾਰ ਦਿਓ ਕਿ ਇਸ ਭਾਵ ਸਾਗਰ ਨੂੰ ਕਿਵੇਂ ਪਾਰ ਕੀਤਾ ਜਾਏ। ਅਤੇ ਮੇਰੇ ਸਾਹਿਬ ਨੇ ਕਿਹਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਣੇ। ਨਿਸ਼ਾਣੇ ਕਹਿੰਦੇ ਨੇ ਖੰਭਾਂ ਨੂੰ, ਜਿਵੇਂ ਮੁਰਗਾਬੀ ਦੇ ਖੰਭ ਨੇ, ਜਿਵੇਂ ਕਮਲ ਦਾ ਫੁੱਲ ਹੈ, ਪਾਣੀ ਵਿੱਚ ਰਹਿੰਦਾ ਪਰ ਨਿਰਲੇਪ ਰਹਿੰਦਾ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣ। ਕਹਿੰਦੇ ਨੇ ਇਸ ਤਰ੍ਹਾਂ ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ ਨਾ, ਤੇ ਭਲਿਓ ਤਾਂ ਇਸ ਭਾਵ ਸਾਗਰ ਤੋਂ ਪਾਰ ਹੋਇਆ ਜਾਂਦਾ ਜੇ। ਭਾਵ ਕੇ ਸ਼ਬਦ ਦੁਆਰਾ ਹੀ ਇਸ ਭਾਵ ਸਾਗਰ ਨੂੰ ਪਾਰ ਕੀਤਾ ਜਾਂਦਾ। ਜਿਉਂ ਮੰਦਰ ਕੋ ਥਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥਮਣ। ਜਿਉਂ ਪਾਖਾਣ ਨਾਵ ਚੜ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਕਹਿੰਦੇ ਨੇ ਪ੍ਰਾਣੀ ਜਦੋਂ ਗੁਰੂ ਦੇ ਚਰਨਾਂ ਨਾਲ ਜੁੜਦਾ ਤੇ ਗੁਰੂ ਕੋਲੋਂ ਨਾਮ ਮਿਲਦਾ, ਗੁਰੂ ਕੋਲੋਂ ਸ਼ਬਦ ਦੀ ਦਾਤ ਮਿਲਦੀ ਏ, ਫਿਰ ਇਸ ਭਾਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੇ ਰੱਬ ਦੇ ਪਿਆਰੇ ਨੇ ਨਾ, ਇਹ ਆਉਂਦੇ ਨੇ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰ ਸਿਓ ਲੈਣ ਮਿਲਾਏ। ਇਹ ਹਰੀ ਦੇ ਨਾਲ ਮਿਲਾਉਣ ਵਾਸਤੇ ਆਉਂਦੇ ਨੇ, ਇਹ ਭਾਵ ਸਾਗਰ ਤੋਂ ਪਾਰ ਕਰਨ ਵਾਸਤੇ ਆਉਂਦੇ ਹਨ।
ਪੈ ਬੋਹਿਤ ਸਾਗਰ ਪ੍ਰਭ ਚਰਣਾ, ਕੀਤੇ ਪਾਰ ਲਗਾਏ।
ਕਹਿੰਦੇ ਨੇ ਇਹ ਬੜਾ ਭੈ ਪੀਤ ਕਰਨ ਵਾਲਾ ਸਾਗਰ ਹੈ, ਪਰ ਗੁਰੂ ਦੇ ਚਰਨ ਜਿਹੜੇ ਨੇ ਨਾ, ਉਹ ਨੇ ਜਹਾਜ਼। ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ, ਕਹਿੰਦੇ ਨੇ ਇੱਕ ਨਹੀਂ ਦੋ ਨਹੀਂ, ਜਿਹੜੇ ਵੀ ਗੁਰੂ ਦੇ ਚਰਨਾਂ ਨਾਲ ਜੁੜ ਗਏ, ਗੁਰੂ ਨੇ ਕਿਰਪਾ ਕਰਕੇ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ, ਔਰ ਕਈਆਂ ਨੂੰ ਇਸ ਭਾਵ ਸਾਗਰ ਤੋਂ ਪਾਰ ਕਰ ਦਿੱਤਾ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਕਹਿੰਦੇ ਨੇ ਪੱਥਰਾਂ ਨੂੰ ਵੀ ਪਰਮੇਸ਼ਰ ਦਾ ਨਾਮ ਪਾਰ ਕਰ ਦਿੰਦਾ ਹੈ।
ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ, ਤਿਨਕਾ ਲੇਖਾ ਨਾ ਗਣਿਆ।
ਕਹਿੰਦੇ ਨੇ ਜਿਨ੍ਹਾਂ ਤੇ ਮੇਰੇ ਮਾਲਕ ਨੇ ਕਿਰਪਾ ਕਰ ਦਿੱਤੀ ਹੈ, ਬਖਸ਼ਿਸ਼ ਕਰ ਦਿੱਤੀ ਹੈ ਨਾ, ਉਹਨਾਂ ਦਾ ਦਰਗਾਹ ਵਿੱਚ ਹਿਸਾਬ ਕਿਤਾਬ ਨਹੀਂ ਹੁੰਦਾ, ਉਹਨਾਂ ਦਾ ਲੇਖਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਸਾਰੇ ਕਰਮ ਕੀਤੇ ਹੋਏ ਮਿਟ ਜਾਂਦੇ ਨੇ। ਤਉ ਗੁਰੂ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕੱਤ ਜਾਈਏ ਜੋ ਅਜੰਬਕ ਗ੍ਰਾਸੈ। ਭਗਤ ਸਦਨਾ ਜੀ ਕਹਿੰਦੇ ਨੇ, ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਜਾਣ ਦਾ ਅਰਥ ਕੀ ਏ ਜੇ ਕਰਮ ਨਹੀਂ ਬਦਲਨੇ ਤੇ? ਜਿਵੇਂ ਕਿ ਕੋਈ ਸਿੰਘ ਦੀ ਸ਼ਰਨ ਵਿੱਚ ਜਾਏ, ਸ਼ੇਰ ਦੀ ਸ਼ਰਨ ਵਿੱਚ ਚਲਾ ਗਿਆ, ਅਤੇ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਅਰਥ ਤਾਂ ਇਹ ਹੀ ਹੈ ਨਾ ਕਿ ਉਹਨੂੰ ਹੋਰ ਕਿਸੇ ਦਾ ਖਤਰਾ ਨਹੀਂ ਰਹਿ ਜਾਂਦਾ, ਅਤੇ ਜੇ ਫਿਰ ਗਿੱਦੜਾਂ ਨਹੀਂ ਖਾ ਜਾਣਾ ਅਤੇ ਫਿਰ ਸ਼ੇਰ ਦੀ ਸ਼ਰਨ ਜਾਣ ਦਾ ਅਰਥ ਕੀ ਹੈ? ਕੋਈ ਅਰਥ ਨਹੀਂ ਰਹਿ ਜਾਂਦਾ। ਗੁਰੂ ਦੀ ਸ਼ਰਨ ਵਿੱਚ ਜਿਹੜਾ ਆ ਗਿਆ ਨਾ, ਅਤੇ ਮੇਰਾ ਗੁਰੂ ਉਹਨਾਂ ਦੇ ਸਾਰੇ ਕਰਮ ਬਦਲ ਦਿੰਦਾ ਔਰ ਉਹਨਾਂ ਦਾ ਲੇਖਾ ਮਿਟ ਜਾਂਦਾ। ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝਾ, ਉਹਨਾਂ ਦਾ ਲੇਖਾ ਮਿਟ ਜਾਂਦਾ ਹੈ।
ਕਹੋ ਨਾਨਕ ਤਿਸ ਕੋਲ ਕੁਮਾਈ, ਜਿਨ ਪ੍ਰਭ ਸ਼੍ਰਵਣੀ ਸੁਣਿਆ।
ਇਹ ਨਾਨਕ ਆਖ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਆਪਣੇ ਸਰਵਣਾਂ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਸੁਣਿਆ ਹੈ।
ਸਲੋਕ ਲੋਇਣ ਲੋਈ ਡੇਠ, ਪਿਆਸ ਨਾ ਬੁਝੈ ਮੂਹ ਘਣੀ।
ਇਸ ਸਲੋਕ ਅੰਦਰ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਲੋਇਣ ਲੋਈ ਡੇਠ, ਪਿਆਸ ਨਾ ਬੁਝੈ ਮੂਹ ਘਣੀ। ਕਹਿੰਦੇ ਨੇ ਇਹਨਾਂ ਨੇਤਰਾਂ ਦੇ ਨਾਲ, ਲੋਇਣ ਕਹਿੰਦੇ ਨੇ ਨੇਤਰਾਂ ਨੂੰ ਅਤੇ ਲੋਈ ਕਹਿੰਦੇ ਨੇ ਲੁਕਾਈ ਨੂੰ, ਸੰਸਾਰ ਨੂੰ। ਕਹਿੰਦੇ ਨੇ ਮੈਂ ਇਹਨਾਂ ਨੇਤਰਾਂ ਦੇ ਨਾਲ ਬੜਾ ਹੀ ਸੰਸਾਰ ਨੂੰ ਵੇਖਿਆ, ਪਰ ਇਹਨਾਂ ਵੇਖਣ ਦੇ ਬਾਵਜੂਦ ਵੀ ਫਿਰ ਵੀ ਕਹਿੰਦੇ ਨੇ ਇਹਨਾਂ ਦੀ ਪਿਆਸ ਨਹੀਂ ਮਿਟਦੀ, ਇਹ ਫਿਰ ਹੋਰ ਵੇਖਣਾ ਲੋੜਦੇ ਹਨ।
ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਿਸੰਦੋ ਮਾ ਪਿਰੀ।
ਪਰ ਕਹਿੰਦੇ ਨੇ ਹੇ ਨਾਨਕ ਆਖ, ਉਹ ਅੱਖਾਂ ਹੋਰ ਨੇ। ਕਿਹੜੀਆਂ ਅੱਖਾਂ? ਜਿਨ੍ਹਾਂ ਅੱਖਾਂ ਨੇ ਮੇਰੇ ਪਰਮੇਸ਼ਰ ਨੂੰ, ਉਸ ਮਾਲਕ ਨੂੰ ਵੇਖ ਲਿਆ ਹੈ, ਉਹ ਅੱਖਾਂ ਧੰਤਾ ਦੇ ਯੋਗ ਨੇ, ਜਿਨ੍ਹਾਂ ਅੱਖਾਂ ਨੇ ਉਸ ਮਾਲਕ ਦਾ ਦੀਦਾਰ ਕੀਤਾ। ਸੱਚ ਜਾਣਿਓ, ਇਹ ਨੇਤਰ ਜਿਹੜੇ ਸਾਨੂੰ ਦਿੱਤੇ ਨੇ ਨਾ, ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਨੇਤਰ ਮੁਬਾਰਕ ਨੇ, ਪਰ ਜਿਹੜੀ ਨਜ਼ਰ ਹੈ ਉਸ ਮਾਲਕ ਨੂੰ ਵੇਖਣ ਵਾਲੀ, ਉਹ ਨਜ਼ਰ ਹੋਰ ਹੈ। ਅੰਧੇ ਸੇ ਨਾ ਆਖੀਐਨ ਜਿਨ ਮੁਖ ਲੋਇਣ ਨਾ ਏ, ਅੰਧੇ ਸੇ ਹੀ ਨਾਨਕਾ ਜੋ ਖਸਮੋਂ ਕੁੱਥੇ ਜਾਏ। ਕਹਿੰਦੇ ਨੇ ਉਹ ਅਸਲ ਵਿੱਚ ਅੰਨੇ ਨੇ ਜਿਹੜੇ ਉਸ ਮਾਲਕ ਨੂੰ ਵੇਖ ਹੀ ਨਾ ਸਕੇ, ਅਤੇ ਸੱਚ ਜਾਣਿਓ ਜਿਨ੍ਹਾਂ ਨੇ ਵੇਖ ਲਿਆ ਨਾ, ਉਹਨਾਂ ਦਾ ਹਿਰਦੇ ਵਿੱਚ, ਪ੍ਰਭੂ ਦੇ ਪਿਆਰਿਆਂ ਦੇ ਹਿਰਦੇ ਵਿੱਚ ਬੜਾ ਸਤਿਕਾਰ ਜੇ। ਮੈਨੂੰ ਇੱਕ ਗੱਲ ਯਾਦ ਆਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਨੇ ਇੱਕ ਵਾਰੀ ਐਲਾਨ ਕੀਤਾ, ਕਹਿਣ ਲੱਗੇ ਕਿ ਕੋਈ ਹੈ ਜਿਸ ਨੇ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਆਪਣੀਆਂ ਅੱਖਾਂ ਦੇ ਨਾਲ ਕੀਤਾ ਹੋਵੇ? ਉਹ ਮਨੁੱਖ ਕੋਈ ਲੱਭ ਕੇ ਲਿਆਓ ਜਿਨੇ ਆਪਣੇ ਨੇਤਰਾਂ ਦੇ ਨਾਲ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਕੀਤਾ। ਤੇ ਲੱਭਦਿਆਂ ਲੱਭਦਿਆਂ ਇੱਕ ਬਜ਼ੁਰਗ ਬਾਬਾ ਜੀ ਲੱਭ ਪਏ, ਬੜੀ ਵਡੇਰੀ ਉਮਰ ਦੇ ਸਨ, ਉਹ ਆਏ। ਉਹਨਾਂ ਨੇ ਕਿਹਾ, ਮਹਾਰਾਜ ਮੈਂ ਬਿਲਕੁਲ ਛੋਟਾ ਸਾਂ, ਜਦੋਂ ਮੈਂ ਆਪਣੇ ਮਾਂ ਬਾਪ ਦੇ ਨਾਲ ਗਿਆ ਤੇ ਮੈਂ ਇਹਨਾਂ ਨੇਤਰਾਂ ਦੇ ਨਾਲ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਕੀਤਾ, ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਤਖਤ ਤੇ ਬਿਠਾ ਕੇ ਆਪਣਾ ਸੀਸ ਚਰਨਾਂ ਵਿੱਚ ਰੱਖ ਦਿੱਤਾ। ਕੇਵਲ ਸੀਸ ਨਹੀਂ ਰੱਖਿਆ, ਆਪਣੇ ਦਾੜੇ ਦੇ ਨਾਲ ਉਹਨਾਂ ਦੇ ਚਰਨ ਵੀ ਝਾੜੇ, ਔਰ ਕਿਹਾ ਸੀ, ਕਹਿਣ ਲੱਗੇ ਕਿ ਮੈਂ ਅੱਜ ਉਸ ਮਾਂ ਪੁਰਸ਼ ਨੂੰ ਆਪਣੇ ਨੇਤਰਾਂ ਨਾਲ ਵੇਖ ਰਿਹਾ ਜਿਸ ਮਾਂ ਪੁਰਸ਼ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਆਪਣੇ ਨੇਤਰਾਂ ਨਾਲ ਵੇਖਿਆ। ਸੱਚ ਜਾਣਿਓ ਉਹ ਨੇਤਰ ਧੰਤਾ ਯੋਗ ਜੇ ਜਿਨ੍ਹਾਂ ਨੇ ਗੁਰੂ ਦਾ ਦੀਦਾਰ ਕੀਤਾ, ਉਹ ਨੇਤਰ ਧੰਤਾ ਯੋਗ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ ਕਰ ਲਿਆ ਹੈ।
ਛੰਤ ਜਿਨੀ ਹਰ ਪ੍ਰਭ ਡਿਠਾ ਤਿਨ ਕੁਰਬਾਣੀ ਰਾਮ।
ਕਹਿੰਦੇ ਨੇ ਜਿਨ੍ਹਾਂ ਨੇ ਹਰੀ ਪ੍ਰਭੂ ਦਾ ਦੀਦਾਰ ਕਰ ਲਿਆ ਨਾ, ਕਹਿੰਦੇ ਨੇ ਕਿ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਉਹਨਾਂ ਤੋਂ ਸਦਕੇ ਜਾਂਦੇ ਹਾਂ।
ਸੇ ਸਾਚੀ ਦਰਗਹਿ ਭਾਣੇ ਰਾਮ।
ਉਹ ਸੱਚੀ ਦਰਗਾਹ ਦੇ ਵਿੱਚ ਸਦਾ ਸਿਰ ਰਹਿਣ ਵਾਲੀ ਜੋ ਹੈ ਉਹਦੇ ਵਿੱਚ ਭਾਵ ਕੇ ਉਹਨਾਂ ਨੂੰ ਸਤਿਕਾਰ ਮਿਲਦਾ ਹੈ, ਉਹ ਉੱਥੇ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ।
ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਾਤੇ।
ਠਾਕੁਰ ਮਾਨੇ ਸੇ ਪ੍ਰਧਾਨੇ, ਕਹਿੰਦੇ ਨੇ ਜਿਨ੍ਹਾਂ ਨੂੰ ਠਾਕੁਰ ਪਰਮਾਤਮਾ ਨੇ ਮਾਨ ਸਨਮਾਨ ਬਖਸ਼ਿਸ਼ ਕਰ ਦਿੱਤਾ ਨਾ, ਅਸਲ ਵਿੱਚ ਉਹ ਸਿਰਮੌਰ ਜੇ ਪ੍ਰਧਾਨ ਦਾ ਅਰਥ ਹੈ ਸਿਰਮੌਰ ਸਨਮਾਨਯੋਗ, ਉਹ ਸਨਮਾਨਯੋਗ ਨੇ ਉਹ ਸਿਰਮੌਰ ਨੇ ਜਿਨ੍ਹਾਂ ਨੂੰ ਮਾਲਕ ਨੇ ਦਰਗਾਹ ਵਿੱਚ ਮਾਣ ਬਖਸ਼ਿਸ਼ ਕੀਤਾ ਹੈ।
ਹਰ ਰਸ ਹੈ ਅਗਾਏ ਸਹਿਜ ਸਮਾਏ ਘਟ ਘਟ ਰਮਈਆ ਜਾਤੇ।
ਕਹਿੰਦੇ ਨੇ ਜਿਹੜੇ ਹਰੀ ਦੇ ਨਾਮ ਦੇ ਨਾਲ ਹਰੀ ਦੇ ਰਸ ਦੇ ਨਾਲ ਅਗਾਏ ਭਾਵ ਤ੍ਰਿਪਤ ਹੋ ਗਏ, ਸੰਸਾਰ ਵਿੱਚ ਵੇਖਦਿਆਂ ਲੋਕ ਧਨ ਦੌਲਤ ਇਕੱਠਾ ਕਰਦੇ ਨੇ, ਜ਼ਮੀਨ ਜਾਇਦਾਦ ਬੜੀ ਬਣਾਉਂਦੇ ਨੇ, ਪਰ ਸੱਚ ਜਾਣਿਓ ਤ੍ਰਿਪਤੀ ਨਹੀਂ ਜੇ ਮਿਲਦੀ। ਤ੍ਰਿਪਤੀ ਕੇਵਲ ਹਰੀ ਦੇ ਨਾਮ ਵਿੱਚ ਹੈ, ਉਹਦੀ ਸਿਫਤ ਸਲਾਹ ਤੋਂ ਬਗੈਰ ਕੋਈ ਮਨੁੱਖ ਤ੍ਰਿਪਤ ਨਹੀਂ ਜੇ ਹੋ ਸਕਦਾ। ਅੱਗ ਦੇ ਉੱਤੇ ਜਿੰਨਾ ਮਰਜ਼ੀ ਅਸੀਂ ਬਾਲਣ ਪਾਈ ਜਾਈਏ ਨਾ, ਅੱਗ ਹੋਰ ਤੇ ਮੱਚੇਗੀ, ਪਰ ਕਦੇ ਇਹ ਨਹੀਂ ਆਖਦੀ ਕਿ ਮੈਂ ਤ੍ਰਿਪਤ ਹੋ ਗਈ ਹਾਂ। ਇਸ ਕਰਕੇ ਧਨ ਦੌਲਤ ਦੇ ਨਾਲ ਕਦੇ ਕਿਸੇ ਨੂੰ ਤ੍ਰਿਪਤੀ ਨਹੀਂ ਮਿਲੀ। ਮੇਰੇ ਸਾਹਿਬ ਜੀ ਕਹਿੰਦੇ ਨੇ ਹਰ ਰਸ ਅਗਾਏ ਸਹਿਜ ਸਮਾਏ ਘੱਟ ਘੱਟ ਰਮਈਆ ਜਾਤੇ। ਕਹਿੰਦੇ ਨੇ ਉਹ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਜਾਂਦੇ ਨੇ ਜਿਹੜੇ ਹਰੀ ਦੇ ਨਾਮ ਦੁਆਰਾ ਤ੍ਰਿਪਤ ਹੋ ਗਏ, ਔਰ ਉਹ ਫਿਰ ਹਰੇਕ ਹਿਰਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਜਾਣਦੇ ਹਨ।
ਸੇਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ।
ਅਸਲ ਵਿੱਚ ਸਾਹਿਬ ਜੀ ਕਹਿੰਦੇ ਨੇ ਉਹ ਹੀ ਸੰਤ ਨੇ, ਉਹ ਹੀ ਸੱਜਣ ਨੇ ਤੇ ਉਹ ਹੀ ਸੁਖੀ ਨੇ। ਉਂਝ ਤੇ ਅਸੀਂ ਵੇਖਦੇ ਹਾਂ ਕਿ ਜਿਹਦੇ ਕੋਲ ਚਾਰ ਕੌਡੀਆਂ ਵੱਧ ਆ ਗਈਆਂ ਨਾ, ਤੇ ਬੰਦਾ ਕਹਿੰਦਾ ਜੀ ਫਲਾਣਾ ਤੇ ਬੜਾ ਸੁਖੀ ਹੈ, ਬੜਾ ਸੁਖ ਮਾਣ ਰਿਹਾ, ਪਰ ਕਿਤੇ ਉਸ ਨੂੰ ਪੁੱਛ ਕੇ ਵੇਖੋ, ਨਹੀਂ ਤੇ ਕਿਤੇ ਬਾਣੀ ਪੜ੍ਹ ਕੇ ਵੇਖ ਲਈਏ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਸੁਖੀ ਕੋਈ ਨਹੀਂ ਜੇ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿਹਦੇ ਕੋਲ ਬਹੁਤ ਹੈ ਨਾ ਉਹ ਓਨਾ ਹੀ ਜ਼ਿਆਦਾ ਚਿੰਤਤ ਹੈ। ਚਿੰਤਤ ਹੀ ਦੀਸੈ ਸਭ ਕੋਏ ਚੇਤੇ ਏਕ ਤਹੀਂ ਸੁਖ ਹੋਏ। ਕਹਿੰਦੇ ਨੇ ਜਿਹੜਾ ਇੱਕ ਨੂੰ ਚੇਤੇ ਕਰਦਾ ਉਹ ਸੁਖੀ ਜੇ, ਨਹੀਂ ਤੇ ਸਾਰਾ ਸੰਸਾਰ ਹੀ ਦੁਖੀ ਹੈ। ਜੇ ਵੇਖਣਾ ਹੋਵੇ ਨਾ ਤੇ ਜਿਹਨੂੰ ਬੜਾ ਸੁਖੀ ਸਮਝਦੇ ਹੋ ਉਹਦੇ ਕੋਲ ਜਾ ਕੇ ਆਪਣਾ ਇੱਕ ਦੁੱਖ ਸੁਣਾ ਕੇ ਕਿਤੇ ਵੇਖਿਓ, ਬਸ ਫਿਰ ਉਹ ਤੁਹਾਡੀ ਵਾਰੀ ਨਹੀਂ ਆਉਣ ਦੇਵੇਗਾ, ਇੰਨਾ ਦੁਖੀ ਹੈ। ਹਰੇਕ ਬੰਦਾ ਅੰਦਰੋਂ ਦੁਖੀ ਹੈ, ਬਾਲੀ ਰੋਵੇ ਨਾ ਹੈ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁਖੀ ਹੈ, ਅਸਲ ਵਿੱਚ ਉਹ ਸੁਖੀ ਨੇ ਜਿਹੜੇ ਉਸ ਨਾਮ ਦੇ ਨਾਲ ਜੁੜ ਗਏ, ਉਹ ਹੀ ਸੰਤ ਨੇ, ਉਹ ਹੀ ਸੱਜਣ ਨੇ ਜਿਹੜੇ ਉਸ ਮਾਲਕ ਨੂੰ ਭਾ ਗਏ ਹਨ।
ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਕੁਰਬਾਣੀ।
ਕਹਿੰਦੇ ਨੇ ਹੇ ਨਾਨਕ, ਜਿਨ੍ਹਾਂ ਨੇ ਹਰੀ ਨੂੰ ਵੇਖ ਲਿਆ ਹੈ, ਜਿਨ੍ਹਾਂ ਨੂੰ ਉਸ ਮਾਲਕ ਨੇ ਐਸੀ ਨਿਗਾਹ ਬਖਸ਼ਿਸ਼ ਕਰ ਦਿੱਤੀ, ਮੈਂ ਸਦਾ ਹੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਸਦਾ ਹੀ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਸਲੋਕ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਣੀਆਂ।
ਕਹਿੰਦੇ ਨੇ ਜਿਹੜੀ ਉਸ ਨਾਮ ਤੋਂ ਵਾਂਝੇ ਰਹਿ ਗਏ, ਜਿਹੜੇ ਨਾਮ ਤੋਂ ਵਿਹੂਣੇ ਨੇ, ਕਹਿੰਦੇ ਨੇ ਉਹਨਾਂ ਦਾ ਜਿਹੜਾ ਸਰੀਰ ਹੈ ਨਾ ਦੇਹ ਅੰਧਾਰੀ ਅੰਧ, ਕਹਿੰਦੇ ਨੇ ਉਹ ਮਾਇਆ ਦੇ ਅੰਧੇਰੇ ਵਿੱਚ ਅੰਨੇ ਹੋਏ ਤੁਰੇ ਫਿਰਦੇ ਨੇ ਜਿਹੜੇ ਨਾਮ ਤੋਂ ਵਿਹੂਣੇ ਰਹਿ ਗਏ ਹਨ।
ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੀ।
ਉਹਨਾਂ ਦਾ ਜਨਮ ਸਫਲ ਹੈ ਹੇ ਨਾਨਕ, ਉਹਨਾਂ ਦਾ ਆਉਣਾ ਸਫਲ, ਉਹਨਾਂ ਦਾ ਜਨਮ ਸਫਲ ਹੈ। ਕਿੰਨਾ ਦਾ? ਨਾਨਕ ਸਫਲ ਜਨਮ ਜੈ ਘਟ ਬੁੱਠਾ। ਬੁੱਠਾ ਦਾ ਅਰਥ ਹੈ ਵਸ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਰਹਿਣ ਵਾਲਾ ਪਰਿਪੂਰਨ ਪਰਮਾਤਮਾ ਸੱਚ ਧਣੀ, ਜਿਹੜਾ ਉਸ ਪਰਮਾਤਮਾ ਸਦਾ ਰਹਿਣ ਵਾਲਾ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਨਾ, ਉਹਨਾਂ ਦਾ ਆਉਣਾ ਸਫਲ, ਉਹਨਾਂ ਦਾ ਜਨਮ ਸਫਲ ਹੈ।
ਸ਼ੰਤ ਤਿੰਨ ਖਨੀਆਂ ਵੰਜਾ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ।
ਕਹਿੰਦੇ ਨੇ ਤਿੰਨ ਖਨੀਏ ਵੰਜਾ, ਇਹਦਾ ਅਰਥ ਇਹ ਹੈ ਕਿ ਮੈਂ ਟੋਟੇ ਟੋਟੇ ਹੋ ਕੇ ਉਹਦੇ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਮੇਰੇ ਉਸ ਪਰਿਪੂਰਨ ਪਰਮਾਤਮਾ ਨੂੰ ਵੇਖ ਲਿਆ, ਜਿਨ੍ਹਾਂ ਨੇ ਉਸ ਦਾ ਦਰਸ਼ਨ ਕਰ ਲਿਆ ਹੈ।
ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ।
ਉਹ ਪ੍ਰਭੂ ਦੇ ਪਿਆਰੇ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਚੱਖ ਲਿਆ, ਚਾਖ ਦਾ ਅਰਥ ਹੈ ਜਿਨ੍ਹਾਂ ਨੇ ਚੱਖਿਆ, ਜਨ ਚਾਖ ਅਗਾਣੇ। ਔਰ ਕਹਿੰਦੇ ਨੇ ਉਹ ਤ੍ਰਿਪਤ ਹੋ ਗਏ, ਉਹ ਰੱਜ ਗਏ ਜਿਨ੍ਹਾਂ ਨੇ ਹਰੀ ਦਾ ਨਾਮ ਚੱਖ ਲਿਆ ਔਰ ਜਿਨ੍ਹਾਂ ਨੂੰ ਨਾਮ ਮਿੱਠਾ ਲੱਗਣ ਲੱਗ ਪਿਆ। ਸੱਚ ਜਾਣਿਓ, ਬਹੁਤੀ ਵਾਰੀ ਅਸੀਂ ਇਹ ਵੇਖਦੇ ਹਾਂ ਕਿ ਬੰਦਾ ਬਾਣੀ ਤਾਂ ਪੜ੍ਹਦਾ, ਪਰ ਜਦੋਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਕੋਈ ਹੋਰ ਗੀਤ ਸੰਗੀਤ ਚੱਲ ਪਵੇ ਨਾ, ਤਾਂ ਉਸ ਵੇਲੇ ਬੰਦਾ ਉਸ ਪਾਸੇ ਬੜੀ ਛੇਤੀ ਖਿੱਚਿਆ ਜਾਂਦਾ, ਉਸ ਪਾਸੇ ਛੇਤੀ ਖਿੱਚਿਆ ਜਾਂਦਾ। ਦੂਰ ਕਿਉਂ ਜਾਓ, ਮੈਂ ਤਾਂ ਇਹ ਵੀ ਵੇਖਦਾ ਵਾਂ ਕਿ ਅੱਜ ਆਮ ਸਾਡੇ ਇੱਕ ਰਿਵਾਜ਼ ਬਣ ਗਿਆ ਕਿ ਜਦੋਂ ਕਿਤੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਨਾ, ਜਿਹੜੇ ਬਜ਼ੁਰਗ ਕਹਿੰਦੇ ਨੇ ਕਿ ਸਾਡੇ ਕੋਲੋਂ ਸਤਸੰਗ ਵਿੱਚ ਬੈਠਾ ਨਹੀਂ ਜਾਂਦਾ, 10-15 ਮਿੰਟ ਤੋਂ ਜ਼ਿਆਦਾ ਨਹੀਂ ਬੈਠ ਸਕਦੇ, ਉਹਨਾਂ ਨੂੰ ਮੈਂ ਵੇਖਦਾ ਉਹ ਕਿਤੇ ਆਨੰਦ ਕਾਰਜ ਦੇ ਵਿੱਚ ਸ਼ਾਮਲ ਨਹੀਂ ਜੇ ਹੁੰਦੇ, ਪਰ ਜਿੱਥੇ ਲੱਚਰ ਗੀਤ ਚੱਲਦੇ ਹੁੰਦੇ ਨੇ ਨਾ, ਸਾਹਮਣੇ ਕੁਰਸੀਆਂ 'ਤੇ ਬੈਠ ਕੇ 4-4 ਘੰਟੇ ਵੀ ਵੇਖਦੇ ਰਹਿਣਗੇ। ਕਾਰਨ ਕੀ ਹੈ? ਕਿ ਸਾਨੂੰ ਉਹ ਚੀਜ਼ ਮਿੱਠੀ ਲੱਗਦੀ ਹੈ, ਪ੍ਰਭੂ ਦਾ ਨਾਮ ਅਜੇ ਚੰਗਾ ਨਹੀਂ ਲੱਗਦਾ, ਉਹਦੀ ਸਿਫਤ ਸਲਾਹ ਚੰਗੀ ਨਹੀਂ ਲੱਗਦੀ। ਅਤੇ ਸੱਚ ਜਾਣਿਓ, ਸਾਹਿਬ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਇਹ ਨਾਮ ਰਸ ਚੱਖ ਲਿਆ ਨਾ, ਉਹਨਾਂ ਨੂੰ ਉਹ ਨਾਮ ਮਿੱਠਾ ਲੱਗਣ ਲੱਗ ਪੈਂਦਾ। ਕਿਉਂ? ਕਿਉਂਕਿ ਉਹ ਅੰਦਰੋਂ ਜਾਗ ਜਾਂਦੇ ਨੇ, ਉਹਨਾਂ ਦਾ ਮਨ ਅੰਦਰੋਂ ਜਾਗ ਜਾਂਦਾ। ਜਿੰਨੀ ਦੇਰ ਮਨ ਸੁੱਤੇ ਉਨੀ ਦੇਰ ਬਾਣੀ ਚੰਗੀ ਨਹੀਂ ਲੱਗੇਗੀ। ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਸੀ, ਕਹਿਣ ਲੱਗੇ ਪਾਤਸ਼ਾਹ ਇਹ ਦੱਸੋ ਕਿ ਕਹਿੰਦੇ ਨੇ ਕਿ ਮਨ ਸੁੱਤੇ, ਪਰ ਮਨ ਜਦੋਂ ਜਾਗ ਜਾਂਦਾ ਉਹਦੀ ਕੀ ਅਵਸਥਾ ਬਣਦੀ ਹੈ, ਕਿਵੇਂ ਪਤਾ ਲੱਗਦਾ ਕਿ ਮਨ ਜਾਗਦਾ? ਅਤੇ ਮੇਰੇ ਸਾਹਿਬ ਨੇ ਕਿਹਾ ਸੀ, ਭਾਈ ਸੰਤੋਖ ਸਿੰਘ ਨੇ ਉਸ ਨੂੰ ਅੰਕਿਤ ਕੀਤਾ, ਕਹਿਣ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲੱਗੇ ਪ੍ਰੇ ਕੀ ਬਾਣੀ। ਕਹਿੰਦੇ ਨੇ ਜਦੋਂ ਪ੍ਰਭੂ ਦੀ ਬਾਣੀ ਮਿੱਠੀ ਲੱਗਣ ਲੱਗ ਪਵੇ ਨਾ, ਸਮਝ ਲੈਣਾ ਕਿ ਅੰਦਰੋਂ ਮਨ ਜਾਗ ਗਿਆ ਹੈ।
ਹਰ ਮਨ ਹੈ ਮੀਠਾ ਪ੍ਰਭੂ ਤੂਠਾ, ਅਮਿਓਂ ਬੂਠਾ ਸੁਖ ਭਏ।
ਕਹਿੰਦੇ ਨੇ ਕਿ ਹਰ ਮਨ ਮੀਠਾ ਪ੍ਰਭੂ ਤੂਠਾ, ਜਦੋਂ ਪ੍ਰਭੂ ਤੁਠਦਾ ਤੇ ਉਦੋਂ ਹਰੀ ਦਾ ਨਾਮ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ। ਔਰ ਸਾਹਿਬ ਜੀ ਕਹਿੰਦੇ ਨੇ ਅਮਿਓ ਬੂਠਾ ਸੁਖ ਪਏ, ਜਦੋਂ ਇਹ ਅੰਮ੍ਰਿਤਮਈ ਨਾਮ, ਅਮਿਓ ਦਾ ਅਰਥ ਹੈ ਅੰਮ੍ਰਿਤਮਈ ਨਾਮ, ਜਦੋਂ ਅੰਦਰ ਬੂਠਾ ਵਸ ਗਿਆ ਤੇ ਫਿਰ ਜੀਵਨ ਵਿੱਚ ਸੁੱਖ ਹੈ, ਫਿਰ ਜੀਵਨ ਵਿੱਚ ਸ਼ਾਂਤੀ ਹੈ, ਭਟਕਣਾ ਖਤਮ ਹੋ ਜਾਂਦੀ ਹੈ ਜਦੋਂ ਉਹਦੀ ਕਿਰਪਾ ਦੇ ਨਾਲ ਹੁੰਦਾ, ਉਦੋਂ ਹੀ ਜਦੋਂ ਉਹ ਤਰੁੱਠਦਾ ਹੈ, ਜਦੋਂ ਮਾਲਕ ਤਰੁੱਠਦਾ ਨਾ ਤੇ ਉਹ ਕਿਰਪਾ ਕਰਦਾ, ਅੰਦਰ ਨਾਮ ਵਸ ਗਿਆ, ਨਾਮ ਮਿੱਠਾ ਲੱਗਣ ਲੱਗ ਪਿਆ, ਫਿਰ ਕਹਿੰਦੇ ਨੇ ਜੀਵਨ ਵਿੱਚ ਕੋਈ ਵੀ ਦੁੱਖ ਨਹੀਂ ਵਿਆਪਦਾ, ਸਦੀਵੀ ਸੁੱਖ ਵਾਲੀ ਅਵਸਥਾ ਬਣੀ ਰਹਿੰਦੀ ਹੈ। ਫਿਰ ਤੇ ਇਹ ਅਵਸਥਾ ਬਣਦੀ ਹੈ ਕਿ ਪਾਤਸ਼ਾਹ ਜੀ ਕਹਿੰਦੇ ਨੇ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਇਹ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ।
ਦੁੱਖ ਨਾਸ ਭਰਮ ਬਿਨਾਸ ਤਨ ਤੇ ਜਪ ਜਗਦੀਸ਼ ਈਸ ਹੈ ਜੈ ਜੈ।
ਕਹਿੰਦੇ ਨੇ ਜਿਹੜੇ ਉਸ ਜਗਤ ਦੇ ਈਸ਼ਵਰ ਪਰਿਪੂਰਨ ਪਰਮਾਤਮਾ ਦੀ ਜੈ ਜੈਕਾਰ ਕਰਦੇ ਨੇ, ਜਿਹੜੇ ਉਹਨਾਂ ਦੀ ਸਿਫਤ ਸਲਾਹ ਕਰਦੇ ਨੇ, ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਸਾਰੇ ਦੁੱਖ, ਉਹਨਾਂ ਦੇ ਸਾਰੇ ਭਰਮ ਮਿਟ ਜਾਂਦੇ ਹਨ।
ਮੋਹ ਰਹਿਤ ਬਿਕਾਰ ਥਾਕੇ ਪੰਚ ਤੇ ਸੰਗ ਟੂਟਾ।
ਕਹਿੰਦੇ ਨੇ ਉਹ ਮੋਹ ਵਾਲੇ ਪਾਸਿਓਂ ਵੀ ਤੇ ਵਿਕਾਰਾਂ ਵਾਲੇ ਪਾਸਿਓਂ ਵੀ ਉਹਨਾਂ ਨੂੰ ਮਾਲਕ ਬਚਾ ਲੈਂਦਾ। ਉਹਨਾਂ ਦਾ ਪੰਜਾਂ ਨਾਲੋਂ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦੇ ਨੇ ਉਹਨਾਂ ਦਾ ਪੰਜਾਂ ਨਾਲੋਂ ਹੀ ਸੰਗ ਟੁੱਟ ਜਾਂਦਾ ਹੈ।
ਕਹੋ ਨਾਨਕ ਤਿੰਨ ਖੰਨੀਆਂ ਵੰਨਾ ਜਿਨ ਘਟ ਮੇਰਾ ਹਰ ਪ੍ਰਭ ਬੂਠਾ।
ਹੇ ਨਾਨਕ ਆਖ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਮੇਰਾ ਪਰਿਪੂਰਨ ਪਰਮਾਤਮਾ ਆ ਕੇ ਵਸ ਗਿਆ ਹੈ।
ਸਲੋਕ ਜੋ ਲੋੜਿੰਦੇ ਰਾਮ ਸੇਵਕ ਸੇਈ ਕਾਂਡਿਆ।
ਕਹਿੰਦੇ ਨੇ ਜਿਹੜੇ ਉਸ ਪਰਿਪੂਰਨ ਪਰਮਾਤਮਾ ਨੂੰ ਚੰਗੇ ਲੱਗਣ ਲੱਗ ਪੈਂਦੇ ਨੇ, ਜਿਹੜੇ ਉਹਦੀ ਨਜ਼ਰ ਵਿੱਚ ਪ੍ਰਵਾਨ ਹੋ ਗਏ ਲੋੜੀਂਦੇ, ਜਿਹਨਾਂ ਨੂੰ ਉਹ ਵੀ ਚਾਹੁੰਦਾ, ਪਰਮਾਤਮਾ ਵੀ ਜਿਹਨਾਂ ਨੂੰ ਚਾਹੁੰਦਾ ਹੈ, ਉਹ ਪ੍ਰਭੂ ਦੇ ਪਿਆਰੇ ਕਹਿੰਦੇ ਨੇ ਅਸਲ ਵਿੱਚ ਉਹ ਸੇਵਕ ਨੇ, ਉਹ ਸੇਵਕ ਚੁਣੇ ਜਾਂਦੇ ਨੇ ਜਿਹੜੇ ਮਾਲਕ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਹਨ।
ਨਾਨਕ ਜਾਣ ਸਤ ਸਾਈ ਸੰਤ ਨ ਬਾਹਰਾ।
ਹੇ ਨਾਨਕ ਆਖ ਇਸ ਗੱਲ ਨੂੰ ਸੱਚ ਕਰਕੇ ਜਾਣਿਆ ਜੇ, ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਉਹ ਪਰਮੇਸ਼ਰ ਤੇ ਪ੍ਰਭੂ ਦੇ ਪਿਆਰੇ ਇਹਨਾਂ ਦੇ ਵਿੱਚ ਕੋਈ ਵੀ ਭੇਦ ਨਹੀਂ, ਇਹਨਾਂ ਨੂੰ ਭਾਵ ਕਿ ਪਰਮੇਸ਼ਰ ਉਹਨਾਂ ਨਾਲੋਂ ਬਾਹਰ ਨਹੀਂ, ਪਰਮੇਸ਼ਰ ਦਾ ਉਹਨਾਂ ਵਿੱਚ ਵਾਸਾ ਹੈ, ਉਹਨਾਂ ਦੀ ਰਸਨਾ ਤੇ ਪਰਮੇਸ਼ਰ ਆਪ ਬੋਲਦਾ, ਉਹਨਾਂ ਦੇ ਨੇਤਰਾਂ ਵਿੱਚੋਂ ਆਪ ਵੇਖਦਾ ਹੈ।
ਛੰਤ ਮਿਲ ਜਲ ਜਲ ਹੈ ਖਟਾਨਾ ਰਾਮ।
ਕਹਿੰਦੇ ਨੇ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਗਿਆ ਤੇ ਉਹਦਾ ਕੋਈ ਅੰਤਰ ਨਹੀਂ ਰਹਿ ਜਾਂਦਾ, ਕੋਈ ਵਖਰੇਵਾਂ ਨਹੀਂ ਕਰ ਸਕਦਾ, ਉਹ ਕਿਸ ਤਰ੍ਹਾਂ ਪ੍ਰਭੂ ਦੇ ਪਿਆਰੇ ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਨੇ। ਜਿਵੇਂ ਸਾਹਿਬ ਜੀ ਕਹਿੰਦੇ ਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ। ਅਸਲ ਵਿੱਚ ਉਹਨਾਂ ਦੀ ਸੰਪੂਰਨਤਾ ਹੋ ਜਾਂਦੀ ਹੈ, ਕਦੇ ਵੀ ਮਰ ਕੇ ਕੋਈ ਬੰਦਾ ਪੂਰਾ ਨਹੀਂ ਜੇ ਹੁੰਦਾ। ਇਹ ਗੱਲ ਵੱਖਰੀ ਹੈ ਕਿ ਮਨੁੱਖ ਆਇਆ ਪੂਰਾ ਹੋਣ ਵਾਸਤੇ ਹੈ, ਇਸੇ ਕਰਕੇ ਸੁੱਤੇ ਸਿੱਧ ਸਾਡੇ ਅੰਦਰੋਂ ਇਹ ਸ਼ਬਦ ਨਿਕਲ ਗਿਆ ਕਿ ਜਦੋਂ ਕੋਈ ਚਲਾਣਾ ਕਰ ਗਿਆ ਤੇ ਅਸੀਂ ਕਹਿ ਦਿੱਤਾ ਜੀ ਫਲਾਣੇ ਦਾ ਬਾਪੂ ਪੂਰਾ ਹੋ ਗਿਆ, ਪਰ ਪੂਰਾ ਨਹੀਂ ਹੁੰਦਾ। ਜਿਹੜਾ ਮਨੁੱਖ ਜੰਮਿਆ ਅਧੂਰਾ ਜੀਵਿਆ ਅਧੂਰਾ ਉਹ ਕਦੇ ਵੀ ਮਰ ਕੇ ਪੂਰਾ ਨਹੀਂ ਹੋ ਸਕਦਾ। ਪੂਰੇ ਉਹ ਹੀ ਹੁੰਦੇ ਨੇ ਜਿਹੜੇ ਇਸ ਸਰੀਰ ਵਿੱਚ ਰਹਿੰਦਿਆਂ ਉਹਦੀ ਸਿਫਤ ਸਲਾਹ ਕਰਦਿਆਂ ਜਿਨ੍ਹਾਂ ਨੂੰ ਪਰਮੇਸ਼ਰ ਆਪਣਾ ਰੂਪ ਬਣਾ ਲੈਂਦਾ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਜਿਹੜੇ ਜਿਨ੍ਹਾਂ ਨੂੰ ਆਪਣਾ ਰੂਪ ਬਣਾ ਲੈਂਦਾ, ਜਿਹੜੇ ਫਿਰ ਆਖਦੇ ਨੇ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਹੁਣ ਰਾਮ ਤੇ ਕਬੀਰ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਇਸੇ ਤਰ੍ਹਾਂ ਹੀ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਉਸ ਮਾਲਕ ਨੇ ਆਪਣਾ ਰੂਪ ਬਣਾ ਲਿਆ, ਜਿਹੜੇ ਉਹਦੇ ਤੋਂ ਕਿਤੇ ਬਾਹਰ ਨਹੀਂ ਰਹਿੰਦੇ, ਉਹਨਾਂ ਦੀ ਅਵਸਥਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ।
ਸੰਗ ਜੋਤੀ ਜੋਤ ਮਿਲਾਨਾ ਰਾਮ।
ਇਸੇ ਤਰ੍ਹਾਂ ਹੀ ਉਹ ਜਿਹੜੀ ਜੋਤ ਹੈ ਨਾ, ਪ੍ਰਭੂ ਦੇ ਪਿਆਰਿਆਂ ਦੀ ਜੋਤ, ਉਸ ਪਰਮੇਸ਼ਰ ਦੀ ਜੋਤ ਵਿੱਚ ਮਿਲ ਜਾਂਦੀ ਹੈ। ਜੋਤ ਉਸ ਮਾਲਕ ਦੀ ਹੈ ਜਿਹੜੀ ਸਾਡੇ ਵਿੱਚ ਜਗ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਕਿਹੜੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇਸੇ ਤਰ੍ਹਾਂ ਉਹ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਨ।
ਸਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ।
ਕਹਿੰਦੇ ਨੇ ਕਿ ਉਹ ਸਮਾਏ ਪੂਰਨ ਪੁਰਖ ਕਰਤੇ, ਕਹਿੰਦੇ ਨੇ ਜਿਹੜੇ ਉਸ ਮਾਲਕ ਦੇ ਵਿੱਚ ਸਮਾ ਗਏ, ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ। ਕਿਹੜੀ ਗੱਲ ਦੀ? ਕਿ ਆਪ ਆਪੇ ਜਾਣੀ ਹੈ। ਉਹ ਪਰਿਪੂਰਨ ਪਰਮਾਤਮਾ ਨੇ ਆਪ ਹੀ ਸਾਰਾ ਖੇਲ ਰਚਿਆ ਹੋਇਆ, ਆਪ ਹੀ ਜਾਣਨ ਵਾਲਾ ਹੈ। ਔਰ ਸਾਹਿਬ ਜੀ ਕਹਿੰਦੇ ਨੇ ਕਿ ਕਰਤਾ ਉਹ ਆਪ ਹੈ, ਆਪ ਹੀ ਸੂਝੀ ਦੇਣ ਵਾਲਾ, ਆਪ ਹੀ ਉਹ ਸਾਰੇ ਇਸ ਖੇਲ ਦਾ ਮਾਲਕ ਹੈ।
ਤਹਿ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀ ਹੈ।
ਔਰ ਕਹਿੰਦੇ ਨੇ ਕਿ ਤੈ ਸੁਨ ਸਹਿਜ ਸਮਾਧ ਲਾਗੀ, ਉਹ ਪ੍ਰਭੂ ਦੇ ਪਿਆਰੇ ਜਿਹੜੇ ਨੇ ਨਾ, ਉਹ ਸੁਨ ਸਮਾਧੀ ਲੀਨ ਹੋ ਕੇ, ਸਮਾਧੀ ਲੀਨ ਹੋ ਕੇ ਉਸ ਮਾਲਕ ਵਿੱਚ ਟਿਕੇ ਰਹਿੰਦੇ ਨੇ, ਸਹਿਜ ਅਵਸਥਾ ਵਿੱਚ ਟਿਕਦੇ ਨੇ। ਔਰ ਏਕ ਏਕ ਵਖਾਣੀ ਹੈ, ਉਹ ਕੇਵਲ ਇੱਕ ਪਰਿਪੂਰਨ ਪਰਮਾਤਮਾ ਉਸੇ ਦਾ ਹੀ ਜਸ ਕਰਦੇ ਨੇ। ਔਰ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਕਰਤਾ ਆਪ ਹੈ, ਉਹ ਦੂਜਿਆਂ ਤੋਂ ਵੱਖਰਾ ਨਹੀਂ, ਕਰਨ ਵਾਲਾ ਵੀ ਆਪ ਹੈ ਅਤੇ ਕਰਵਾਉਣ ਵਾਲਾ ਵੀ ਆਪ ਹੀ ਹੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਮਨੁੱਖ ਤੋਂ ਵੱਖ ਨਹੀਂ ਹੈ, ਔਰ ਆਪ ਹੀ ਬੋਲਦਾ ਅਤੇ ਆਪ ਹੀ ਬੁਲਾਉਣ ਵਾਲਾ ਹੈ। ਬੜੀ ਸੋਹਣੀ ਗੱਲ ਕਹੀ ਉਸ ਅਦੀਬ ਨੇ, ਉਹ ਕਹਿੰਦੇ ਨੇ ਕਿ ਮਿੱਟੀ ਦਾ ਇੱਕ ਬੁੱਤ ਬਣਾ ਕੇ ਵਿੱਚ ਵੜ ਬੈਠਾ, ਆਪੇ ਆਪੇ ਧੀਆਂ, ਆਪੇ ਪੁੱਤਰ, ਆਪੇ ਬਣਦਾ ਮਾਪੇ, ਆਪੇ ਮਾਰੇ ਆਪ ਜਵਾਏ, ਆਪੇ ਕਰੇ ਸਿਆਪੇ। ਕਹਿਣ ਲੱਗੇ ਰੱਬ ਅਤੇ ਬੰਦੇ ਦੀ ਜਾਤ ਇੱਕ ਹੈ, ਜਿਵੇਂ ਕੱਪੜੇ ਦੀ ਜਾਤ ਹੈ ਰੂੰ, ਰੂੰ ਜਿਵੇਂ ਕੱਪੜੇ ਵਿੱਚ ਲੁਕੀ ਬੰਦੇ ਵਿੱਚ ਲੁਕਿਆ। ਤੋਂ ਉਹ ਪਰਮੇਸ਼ਰ ਆਪ ਮਨੁੱਖ ਦੇ ਅੰਦਰ ਬੈਠਾ, ਪਰ ਜਿਸ ਮਨੁੱਖ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਨਾ, ਉਹ ਫਿਰ ਹਰ ਵੇਲੇ ਉਸ ਇੱਕ ਨੂੰ ਵਿਖਾਣ ਦੇ ਭਾਵ ਉਸ ਮਾਲਕ ਨੂੰ ਚੇਤੇ ਕਰਦੇ ਰਹਿੰਦੇ ਹਨ।
ਆਪ ਗੁਪਤਾ, ਆਪ ਮੁਕਤਾ, ਆਪ ਆਪ ਵਖਾਨਾ।
ਹੁਣ ਮੇਰੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ ਕਿ ਉਹ ਗੁਪਤ ਰੂਪ ਵਿੱਚ ਵੀ ਆਪ ਹੈ, ਅੰਦਰ ਬੈਠਾ, ਤੇ ਮਾਇਆ ਤੋਂ ਮੁਕਤ ਹੈ ਉਹ ਪਰਮੇਸ਼ਰ, ਮਾਇਆ ਦੀ ਕਾਲਖ ਤੋਂ ਰਹਿਤ ਹੈ ਆਪ ਮੁਕਤਾ। ਔਰ ਆਪ ਆਪ ਵਿਖਾਨਾ, ਇਹਦਾ ਅਰਥ ਇਹ ਹੈ ਕਿ ਉਹ ਆਪ ਹੀ ਆਪਣੀ ਸਿਫਤ ਸਲਾਹ ਕਰਵਾਉਣ ਵਾਲਾ ਹੈ।
ਨਾਨਕ ਭ੍ਰਮ ਭੈ ਗੁਣ ਬਿਨਾਸੇ, ਨੀਲ ਜਲ ਜਲ ਹੈ ਖਟਾਨਾ।
ਕਹਿੰਦੇ ਨੇ ਹੇ ਨਾਨਕ ਆਖ, ਉਹਦੀ ਜਦੋਂ ਕਿਰਪਾ ਹੁੰਦੀ ਹੈ ਤੇ ਸਾਰੇ ਭਰਮ ਮਿਟ ਜਾਂਦੇ ਨੇ। ਜਦੋਂ ਉਹਦੀ ਕਿਰਪਾ ਹੁੰਦੀ ਹੈ ਨਾ, ਤੇ ਗੁਣ ਬਨਾਸੇ, ਕਿਹੜੇ ਗੁਣ ਬਨਾਸੇ? ਸ਼ੁੱਭ ਗੁਣ ਨਹੀਂ, ਇਹ ਜਿਹੜੇ ਮਾਇਆ ਦੇ ਗੁਣ ਨੇ ਨਾ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਜਿਹੜੇ ਗੁਣਾਂ ਕਰਕੇ ਮਾਇਆ ਦੇ ਤ੍ਰੈ ਗੁਣ ਨੇ, ਰਜ ਗੁਣ, ਤਮ ਗੁਣ, ਸੱਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਜਿਹੜੇ ਗੁਣ ਨੇ ਨਾ, ਇਹਨਾਂ ਗੁਣਾਂ ਦੇ ਵਿੱਚ ਮਨੁੱਖ ਸੁੱਤਾ। ਤੇ ਸਾਹਿਬ ਜੀ ਕਹਿੰਦੇ ਨੇ ਇਹ ਗੁਣ ਵੀ ਉਹਨਾਂ ਦੇ ਵਿਨਾਸ਼ ਜਾਂਦੇ ਨੇ, ਔਰ ਉਹਨਾਂ ਦੀ ਅਵਸਥਾ ਐਸੀ ਬਣਦੀ ਏ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ, ਉਹਦਾ ਕੋਈ ਭੇਦ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਪ੍ਰਭੂ ਦਾ ਪਿਆਰਾ ਉਹਦੇ ਵਿੱਚ ਲੀਨ ਹੋ ਗਿਆ ਨਾ, ਤੇ ਹੁੰਦਾ ਕਿਵੇਂ ਹੈ? ਨਾਮ ਦੁਆਰਾ। ਉਹਦੀ ਸਿਫਤ ਸਲਾਹ ਦੁਆਰਾ ਜਿਹੜੇ ਲੀਨ ਹੋ ਗਏ ਉਹਨਾਂ ਦਾ ਫਿਰ ਤਾਂ ਪਰਮੇਸ਼ੁਰ ਦਾ ਕੋਈ ਵੀ ਭੇਦ ਨਹੀਂ ਰਹਿ ਜਾਂਦਾ। ਪਰ ਲੀਨ ਕਿਵੇਂ ਹੁੰਦੇ ਨੇ ਮੈਂ ਇੰਨੀ ਕੁ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਉਹਦੇ ਵਾਸਤੇ ਆਪਣਾ ਮਨ ਪਹਿਲਾਂ ਗੁਰੂ ਅੱਗੇ ਅਰਪਣ ਕਰਨਾ ਪੈਂਦਾ। ਜਿੱਥੇ ਰੋਜ਼ ਤਨ ਝੁਕਾਉਂਦੇ ਹੋ ਨਾ ਗੁਰੂ ਅੱਗੇ, ਇੱਥੇ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਤਨ ਤੇਰੇ ਚਰਨਾਂ ਵਿੱਚ ਰੋਜ਼ ਝੁਕਾਉਂਦੇ ਹਾਂ, ਹੁਣ ਇੰਨੀ ਕੁ ਕਿਰਪਾ ਕਰ ਦੇ ਕਿ ਕਿਤੇ ਮਨ ਝੁਕਾਉਣ ਦੀ ਵੀ ਜਾਚ ਆ ਜਾਏ। ਜਿਸ ਦਿਨ ਮਨ ਗੁਰੂ ਅੱਗੇ ਅਰਪਣ ਕਰਾਂਗੇ ਉਸ ਦਿਨ ਮਨ ਦੇ ਸਾਰੇ ਫੁਰਨੇ ਜਿਹੜੇ ਨੇ ਉਹ ਰੁਕ ਜਾਂਦੇ ਨੇ, ਫਿਰ ਮਨ ਗੁਰੂ ਅਨੁਸਾਰ ਚੱਲੇਗਾ ਜੋ ਗੁਰੂ ਕਹੇਗਾ। ਅਤੇ ਜਿਸ ਦਿਨ ਮਨ ਗੁਰੂ ਅੱਗੇ ਅਰਪਣ ਕਰ ਦਿੱਤਾ ਨਾ, ਜਿਵੇਂ ਮੋਰ ਦੇ ਅੱਖਰ ਤੇ ਪੁੱਠੇ ਨੇ, ਮੋਰ ਦੇ ਅੱਖਰ ਪੁੱਠੇ ਨੇ ਪਰ ਜਦੋਂ ਕਾਗਜ਼ 'ਤੇ ਲਾਉਂਦੇ ਹਾਂ ਤਾਂ ਸਿੱਧੇ ਹੋ ਜਾਂਦੇ ਨੇ। ਜਿਸ ਦਿਨ ਆਪਣਾ ਮਾਣ ਗੁਰੂ ਅੱਗੇ ਲਿਆ ਕੇ ਰੱਖ ਦਿੱਤਾ ਅਤੇ ਉਸ ਦਿਨ ਫਿਰ ਗੁਰੂ ਕਿਰਪਾ ਕਰਕੇ ਨਾ ਨਾਮ ਦੀ ਦਾਤ ਦੇ ਦਿੰਦਾ। ਮਾਣ ਗੁਰੂ ਅੱਗੇ ਰੱਖਣਾ ਅਤੇ ਨਾਮ ਗੁਰੂ ਦੇ ਘਰ ਵਿੱਚੋਂ ਲੈ ਕੇ ਜਾਣਾ। ਔਰ ਜਿਸ ਦਿਨ ਨਾਮ ਦੀ ਦਾਤ ਝੋਲੀ ਵਿੱਚ ਪੈ ਗਈ ਉਸ ਦਿਨ ਜੀਵਨ ਵਿੱਚ ਸਦੀਵੀ ਫਿਰ ਸੁੱਖ ਹੋਵੇਗਾ, ਫਿਰ ਦੁੱਖ ਕਦੇ ਨੇੜੇ ਨਹੀਂ ਆਉਂਦੇ। ਗੁਰੂ ਸਵਾਰਿਓ, ਕੱਲ੍ਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਪੁਰਬ ਵੀ ਹੈ, ਮੇਰੇ ਸਤਿਗੁਰੂ ਜੀ ਜਿਹੜੇ ਤਿਆਗ ਔਰ ਵੈਰਾਗ ਦੀ ਮੂਰਤ ਨੇ, ਤਿਆਗ ਵੈਰਾਗ ਔਰ ਅਨੁਰਾਗ ਉਹਨਾਂ ਦੇ ਜੀਵਨ ਵਿੱਚੋਂ ਗੁਰੂ ਸਵਾਰਿਓ ਜੋ ਨਜ਼ਰ ਆਉਂਦਾ ਹੈ, ਉਸ ਪਾਤਸ਼ਾਹ ਜੀ ਦਾ ਕੱਲ੍ਹ ਪਾਵਨ ਪ੍ਰਕਾਸ਼ ਪੁਰਬ ਹੈ। ਔਰ ਐਸੇ ਸਤਿਗੁਰੂ ਜੀ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦੇਣੀ, ਜਿਸ ਦਿਨ ਮੇਰੇ ਸਾਹਿਬ ਜੀ ਦਾ ਆਗਮਨ ਹੋਇਆ ਸੀ ਨਾ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ, ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਤੁਹਾਡੇ ਘਰ ਵਿੱਚ ਇੱਕ ਪੁੱਤਰ ਦਾ ਆਗਮਨ ਹੋਇਆ। ਸਮਾਪਤੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਬਿਧੀ ਚੰਦ ਗਏ ਮਹਿਲਾ ਮਹੱਲਾਂ ਵਿੱਚ, ਅਤੇ ਜਾ ਕੇ ਜਦੋਂ ਇਸ ਨਵ ਜੰਮੇ ਬੱਚੇ ਨੂੰ ਮੇਰੇ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਹੱਥਾਂ ਵਿੱਚ ਲਿਆ ਅਤੇ ਬੜੇ ਧਿਆਨ ਦੇ ਨਾਲ ਵੇਖ ਕੇ ਉਸ ਤੋਂ ਬਾਅਦ ਮੰਜੇ 'ਤੇ ਲੰਮੇ ਪਾਇਆ ਅਤੇ ਦੋਵੇਂ ਹੱਥ ਜੋੜ ਕੇ ਮੇਰੇ ਸਾਹਿਬ ਜੀ ਨੇ ਨਮਸਕਾਰ ਕੀਤੀ ਅਤੇ ਸੱਚ ਜਾਣਿਓ ਨਾ ਰਹਿ ਸਕੇ ਭਾਈ ਬਿਧੀ ਚੰਦ, ਅਤੇ ਕਹਿਣ ਲੱਗੇ ਪਾਤਸ਼ਾਹ ਅੱਗੇ ਵੀ ਮਾਲਕ ਨੇ ਪੁੱਤਰ ਬਖਸ਼ਿਸ਼ ਕੀਤੇ ਨੇ ਪਰ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਵੇਖ ਕੇ ਕਦੇ ਤੁਹਾਡੇ ਹੱਥ ਨਾ ਜੁੜੇ, ਅਤੇ ਅੱਜ ਇਸ ਬੱਚੇ ਵਿੱਚ ਕਿਹੜੀ ਖੂਬੀ ਹੈ ਕਿ ਤੁਹਾਡੇ ਹੱਥ ਵੀ ਜੁੜੇ ਅਤੇ ਥੋੜ੍ਹਾ ਜਿਹਾ ਸੀਸ ਵੀ ਝੁੱਕ ਗਿਆ, ਇਹ ਕਿਉਂ? ਅਤੇ ਮੇਰੇ ਸਾਹਿਬ ਨੇ ਕਿਹਾ ਸੀ, ਇੱਕ ਸ਼ਾਇਰ ਨੇ ਅੰਕਿਤ ਕੀਤਾ, ਕਹਿਣ ਲੱਗੇ ਸਭੇ ਰਿੱਧੀਆਂ ਸਿੱਧੀਆਂ ਕਰਾ ਮਾਤਾਂ, ਪਾਣੀ ਇਸ ਫਕੀਰ ਦਾ ਭਰਨਗੀਆਂ, ਜਿੱਥੇ ਜਿੱਥੇ ਧਰੇਗਾ ਚਰਨ ਸਾਧੂ ਉੱਥੋਂ ਕੁੱਲ ਉਦਾਸੀਆਂ ਹਰਨਗੀਆਂ। ਕਹਿਣ ਲੱਗੇ ਇਹ ਐਸੀ ਮਹਾਨ ਆਤਮਾ ਆਈ ਹੈ, ਜਿੱਥੇ ਵੀ ਇਹਦੇ ਚਰਨ ਪੈ ਗਏ ਨਾ ਉੱਥੋਂ ਦੁੱਖ ਦਲਿੱਦਰ ਸਾਰੇ ਨਿਕਲ ਜਾਣਗੇ। ਉਸ ਪਾਤਸ਼ਾਹ ਜੀ ਦਾ ਕੱਲ੍ਹ ਪ੍ਰਕਾਸ਼ ਪੁਰਬ ਹੈ, ਅਸੀਂ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਵਿੱਚ ਮਨਾਉਣਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਮਾਣਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪ ਗੁਪਤਾ ਆਪ ਮੁਕਤਾ, ਆਪ ਆਪ ਵਖਾਨਾ, ਨਾਨਕ ਭ੍ਰਮ ਭੈ ਗੁਣ ਬਿਨਾਸੇ, ਮਿਲ ਜਲ ਜਲ ਹੇ ਖਟਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।